परम सत्कार योग। सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई, रसना नू पवित्र करन लई एक वारी सारे ही रल के आखिए, धन श्री सतगुरु जगजीत सिंह सच्चे पातशाह। एक वारी होर रसना नू करिए पवित्र, सारे ही मिल के आखिए, धन श्री सतगुरु उदय सिंह सच्चे पातशाह जी। गुर बिलास छेवी पातशाही ग्रंथ की कथा नू आप जी श्रवण कर रहे हो। इतिहास इथों तक पहुंचा है कि करमो ने एक दाई नू माया दा लालच दे के आख्या के हर गोविंद नू मार दे। दाई हुण लालच दे विच आण के वडाली पिंड दे वल जा रही है। बालक स्वरूप सतगुरु हर गोविंद सच्चे पातशाह जी नू जहर दे के मारन दे ले। कल इथों तक कथा पहुंची सी, अज इथों ही अगे मैं कथा नू प्रारंभ करदा। चलत पंथ मन गटी विचारत, कैस जतन चलत पंथ मन गटी विचार, कैस जतन बिस बालक हार। नाले ते चली जा रही है, नाले अपने मन दे विच बहुत प्रकार दियां सोचां सोचदी है कि ओ केड़ा तरीका अपनावा, जिस तरीके नू अपना के ते मैं उस बालक नू आहार दे रूप दे विच, खाने दे रूप दे विच जहर खवा के ते मार दें। ओ चंदरी चंदरा मन करके सोना दाई दा रूप बनाए चली, श्री हर गोबिंद दे मारने नू जहर थना दे उत्ते लगाए चली। जिवे पूतना कंस दे लग आखे, उठ कृष्ण नू मारने ताए चली। करमो दे कहे करतार सिंगा, तिवे नार ओ कदम उठाए चली। ज्ञानी करतार सिंह जी कलास वाली लिखदे ने कि जिस प्रकार दे नाल कंस दे आखे लग के भगवान कृष्ण नू मारन दे वास्ते पूतना गई सी, इसे प्रकार दे नाल करमो दे आखे लग के अज सतगुरु हर गोबिंद सच्चे पातशाह जी नू मारन दे वास्ते ए औरत जा रही। आ गए माता गंग पर बीन, चली सा नाए हर खियत कीन। दूजे पासे कवि जी बयान करदे ने कि माता गंगा जी ने चलीसा कीता है, 40 दिनां तों बाद कीती जाण वाली जिहड़ी क्रिया है उस नूं चलीसा आख्या जांदा है, क्योंकि पुत्र घर दे विच पैदा होया सी, इस करके उस रस्म नूं 40 दिनां तों बाद माता ने पूरा कीता है। बहुत माता जी अज खुश ने। देवत दान बजत बौ बाजे, भाई पीर सिर गुर दरवाजे। ग्रंथाकार जी बयान कर रहे ने कि बहुता सारा अज दान दिता जा रहा है, तरह तरह दे जेड़े नगारे ने उन्हां नू वजाया जा रहा है। सतगुरु अर्जन देव सच्चे पातशाह जी दे दरवाजे दे उते अज जाचकां दी मंगतियां दी बहुत ज्यादा भीड़ जमा हुई। मात गंग सुख पाए के जात कर्म सब कीन, निज और बालक लायक ਆਸਥਣ ਤੇ ਮੁਖ ਦੀਨ। ਗ੍ਰੰਥਕਾਰ ਜੀ ਬਿਆਨ ਕਰਦੇ ਨੇ ਕਿ ਮਾਤਾ ਗੰਗਾ ਜੀ ਨੇ ਆਪਣੀ ਜਾਤੀ ਦੇ ਸਾਰੇ ਜਿਹੜੇ ਕਰਮ ਸੀ ਉਹਨਾਂ ਨੂੰ ਚੰਗੇ ਪ੍ਰਕਾਰ ਦੇ ਨਾਲ ਨਿਭਾਇਆ। ਇਸ ਤੋਂ ਬਾਅਦ ਆਪਣੇ ਪੁੱਤਰ ਬਾਲਕ ਨੂੰ ਆਪਣੀ ਗੋਦੀ ਦੇ ਵਿੱਚ ਬਿਠਾ ਕੇ ਤੇ ਮਾਤਾ ਜੀ ਨੇ ਆਪਣਾ ਜਿਹੜਾ ਥਣ ਸੀ ਉਹ ਬਾਲਕ ਦੇ ਮੁਖ ਦੇ ਵਿੱਚ ਪਾ ਦਿੱਤਾ। ਆਸਥਣ ਬਾਲ ਲੇ ਆਸਥਣ ਬਾਲ ਨਾ ਲੇਵਈ ਮਾਤ ਚਿੰਤਾ ਮਨ ਪਾਏ ਬਿਰਦ ਨਾਰ ਜੋਥੀ ਤਹਾਂ ਤਿੰਨ ਕੋ ਕਹਾ ਸੁਨਾਏ। ਮਾਤਾ ਜੀ ਚਾਹੁੰਦੇ ਨੇ ਮਾਤਾ ਗੰਗਾ ਜੀ ਕਿ ਮੇਰਾ ਪੁੱਤਰ ਦੁੱਧ ਚੁੰਘ ਲਵੇ, ਪਰ ਕਵੀ ਜੀ ਲਿਖਦੇ ਨੇ ਕਿ ਜਿਹੜਾ ਬਾਲਕ ਹੈ ਉਹ ਨਹੀਂ ਦੁੱਧ ਚੁੰਘ ਰਿਹਾ। ਇਸ ਕਰਕੇ ਮਾਤਾ ਗੰਗਾ ਜੀ ਦੇ ਮਨ ਦੇ ਵਿੱਚ ਵੱਡੀ ਚਿੰਤਾ ਹੋਈ ਹੈ ਕਿ ਮੇਰਾ ਪੁੱਤਰ ਦੁੱਧ ਕਿਉਂ ਨਹੀਂ ਪੀਂਦਾ। ਜਿਹੜੀਆਂ ਬਿਰਧ ਔਰਤਾਂ ਸਨ, ਜਿਹੜੀਆਂ ਸਿਆਣੀਆਂ ਸਨ, ਉਹਨਾਂ ਤੋਂ ਫਿਰ ਪੁੱਛਿਆ ਗਿਆ ਕਿ ਤੁਸੀਂ ਦੱਸੋ ਕਾਰਨ ਕੀ ਹੈ ਇਸ ਦੇ ਦੁੱਧ ਨਾ ਚੁੰਘਣ ਦਾ, ਜੇਕਰ ਕੋਈ ਤਰੀਕਾ ਹੈ ਤੇ ਦੱਸੋ ਤਾਂ ਕਿ ਇਸ ਆਪਣੇ ਪੁੱਤਰ ਨੂੰ ਮੈਂ ਦੁੱਧ ਪਿਆ ਸਕਾਂ। ਤੇਨੇ ਯੋ ਭਾਵ ਕਹੇ ਸੋ ਕੀਨੇ ਤਉ ਨਾਸਥਨ ਬਾਲਕ ਲੀਨੇ। ਜਿਹੜੀਆਂ ਸਿਆਣੀਆਂ ਔਰਤਾਂ ਸਨ ਉਹਨਾਂ ਨੇ ਫਿਰ ਤਰ੍ਹਾਂ ਤਰ੍ਹਾਂ ਦੇ ਤਰੀਕੇ ਜਿਹੜੇ ਨੇ ਉਹ ਮਾਤਾ ਗੰਗਾ ਜੀ ਨੂੰ ਦੱਸੇ ਨੇ, ਉਹਨਾਂ ਨੂੰ ਅਪਣਾ ਕੇ ਕਹਿੰਦਿਆਂ ਨੇ ਕਿ ਇਸ ਤਰ੍ਹਾਂ ਕਰ ਫਿਰ ਬੱਚਾ ਦੁੱਧ ਚੁੰਘੇਗਾ। ਪਰ ਕਵੀ ਜੀ ਲਿਖਦੇ ਨੇ ਮਾਤਾ ਗੰਗਾ ਜੀ ਨੇ ਉਹਨਾਂ ਦੀਆਂ ਆਖੀਆਂ ਹੋਈਆਂ ਸਾਰੀਆਂ ਗੱਲਾਂ ਨੂੰ ਮੰਨਿਆ, ਪਰ ਤਾਂ ਵੀ ਉਹ ਜਿਹੜਾ ਬਾਲਕ ਹੈ ਉਹ ਕਵੀ ਜੀ ਲਿਖਦੇ ਨੇ ਕਿ ਦੁੱਧ ਮਾਤਾ ਜੀ ਦਾ ਨਹੀਂ ਚੁੰਘਦਾ। ਤਬ ਲੋ ਸੋ ਦਾਈ ਤੇ ਆਈ ਆਏ ਮਾਤ ਕੋ ਦਈ ਵਧਾਈ। ਗ੍ਰੰਥਕਾਰ ਜੀ ਲਿਖਦੇ ਨੇ ਇੰਨੇ ਚਿਰ ਨੂੰ ਕਰਮੋਂ ਦੀ ਭੇਜੀ ਹੋਈ ਉਹ ਜਿਹੜੀ ਦਾਈ ਹੈ ਉੱਥੇ ਪਹੁੰਚ ਗਈ ਹੈ, ਉਹਨੇ ਆਉਂਦਿਆਂ ਸਾਰਿਆਂ ਤੋਂ ਪਹਿਲਾਂ ਮਾਤਾ ਗੰਗਾ ਜੀ ਨੂੰ ਪੁੱਤਰ ਪੈਦਾ ਹੋਣ ਦੀ ਖੁਸ਼ੀ ਦੇ ਵਿੱਚ ਵਧਾਈ ਦਿੱਤੀ। ਮਾਤਾ ਤੇ ਬੜ ਆਦਰ ਦੀਨਾ ਦਾਈ ਜਾਣ ਸੋ ਪੁੱਛਣ ਕੀਨਾ। ਮਾਤਾ ਗੰਗਾ ਜੀ ਨੇ ਉਸ ਦਾ ਬਹੁਤ ਆਦਰ ਮਾਣ ਸਤਿਕਾਰ ਕੀਤਾ। ਇਸ ਤੋਂ ਇਲਾਵਾ ਉਸ ਨੂੰ ਦਾਈ ਜਾਣ ਕੇ ਤੇ ਫਿਰ ਉਹਦੇ ਤੋਂ ਪੁੱਤਰ ਦੇ ਦੁੱਧ ਚੁੰਘਣ ਦਾ ਤਰੀਕਾ ਪੁੱਛਿਆ। ਬਾਲਕ ਅਸਥਣ ਲੇਵਤ ਨਾਹੀ ਕਹੋ ਜਤਨ ਜੋ ਤੁਮ ਮਨ ਮਾਹੀ। ਮਾਤਾ ਗੰਗਾ ਜੀ ਉਸ ਦਾਈ ਨੂੰ ਕਹਿੰਦੇ ਨੇ ਕਿ ਮੈਂ ਬੜੇ ਚਿਰ ਤੋਂ ਯਤਨ ਕਰ ਰਹੀ ਹਾਂ, ਪਰ ਮੇਰਾ ਜਿਹੜਾ ਪੁੱਤਰ ਹੈ ਉਹ ਮੇਰਾ ਦੁੱਧ ਨਹੀਂ ਚੁੰਘ ਰਿਹਾ। ਜੇਕਰ ਤੈਨੂੰ ਕੋਈ ਯਤਨ ਆਉਂਦਾ ਹੈ, ਤਰੀਕਾ ਆਉਂਦਾ ਹੈ, ਤੇ ਫਿਰ ਉਹ ਤਰੀਕਾ ਮੈਨੂੰ ਦੱਸ ਤਾਂ ਕਿ ਉਸ ਤਰੀਕੇ ਨੂੰ ਅਪਣਾ ਕੇ ਮੈਂ ਆਪਣੇ ਛੋਟੇ ਬਾਲਕ ਨੂੰ ਦੁੱਧ ਪਿਆ ਸਕਾਂ। ਮਾਤ ਗੰਗ ਕੋ ਭਾਖਿਓ ਦਾਈ ਆਪਣੋ ਆਸਥਣ ਦਿਓ ਪਿਆਈ। ਉਸੇ ਵੇਲੇ ਉਸ ਦਾਈ ਨੇ ਆਖਿਆ ਮਾਤਾ ਗੰਗਾ ਜੀ ਨੂੰ, ਕਹਿੰਦੀ ਹੈ ਕਿ ਮੈਨੂੰ ਆਪਣਾ ਪੁੱਤਰ ਦਿਓ, ਮੈਂ ਆਪਣਾ ਜਿਹੜਾ ਥਣ ਹੈ ਇਸ ਨੂੰ ਚੁੰਘਾ ਕੇ ਦੇਖਦੀ ਹਾਂ, ਮੈਂ ਦੇਖਦੀ ਹਾਂ ਕਿ ਕੀ ਕਾਰਨ ਹੈ ਕਿ ਇਹਦੇ ਦੁੱਧ ਨਾ ਚੁੰਘਣ ਦਾ, ਇਸ ਕਰਕੇ ਮੈਨੂੰ ਦੇ ਦਿਓ, ਮੈਂ ਯਤਨ ਕਰਕੇ ਵੇਖਦੀ ਹਾਂ। ਮਾਤਾ ਗੰਗਾ ਜੀ ਨੂੰ ਉਸ ਕਪਟਨ ਦਾਈ ਨੇ ਇਸ ਤਰ੍ਹਾਂ ਆਖਿਆ। ਜੁਗ ਜੁਗ ਜੀਵੈ ਬਾਲ ਤੁਮਾਰਾ ਅਸ ਕਹਿ ਨਿਜ ਗੋਦੀ ਮੈਂ ਡਾਰਾ। ਤੇ ਮਾਤਾ ਗੰਗਾ ਜੀ ਨਹੀਂ ਸਨ ਜਾਣਦੇ ਉਸ ਦੀ ਕਰਨੀ ਨੂੰ, ਇਸ ਕਰਕੇ ਮਾਤਾ ਗੰਗਾ ਜੀ ਨੇ ਆਪਣੇ ਸਾਹਿਬਜ਼ਾਦੇ ਨੂੰ ਉਹਨੂੰ ਫੜਾ ਦਿੱਤਾ। ਦਾਈ ਨੂੰ ਫੜਦਿਆਂ ਸਾਰ ਆਪਣੀ ਗੋਦੀ ਦੇ ਵਿੱਚ ਲੈਂਦਿਆਂ ਸਾਰ ਦਾਈ ਕਹਿੰਦੀ ਹੈ ਕਿ ਮੈਂ ਕਾਮਨਾ ਕਰਦੀ ਹਾਂ ਕਿ ਤੁਹਾਡਾ ਜਿਹੜਾ ਪੁੱਤਰ ਹੈ ਇਹ ਜੁਗਾਂ ਜੁਗਾਂ ਤੱਕ ਜਿਉਂਦਾ ਰਹੇ।
ਕਰ ਰਹੀ ਜਤਨ ਨਾ ਅਸਥਣ ਲਇਓ
ਅਛਕ ਕਾਲ ਇਵਹੀ ਬਿਤ ਗਯੋ। ਹੁਣ ਉਹ ਜਿਹੜੀ ਦਾਈ ਹੈ ਉਹ ਤੇ ਆਪਣੇ ਥਣਾਂ ਦੇ ਉੱਤੇ ਜ਼ਹਿਰ ਲਾ ਕੇ ਆਈ ਹੈ, ਇਸ ਕਰਕੇ ਉਹ ਬਾਰ ਬਾਰ ਯਤਨ ਕਰਦੀ ਹੈ ਕਿ ਮੇਰਾ ਜਿਹੜਾ ਥਣ ਹੈ ਇਹ ਬਾਲਕ ਦੇ ਮੂੰਹ ਦੇ ਵਿੱਚ ਪੈ ਜਾਵੇ, ਇਹ ਬਾਲਕ ਹਰ ਗੋਬਿੰਦ ਮਰ ਜਾਵੇ। ਕਵੀ ਜੀ ਲਿਖਦੇ ਨੇ, ਬੜਾ ਉਸਨੇ ਯਤਨ ਕੀਤਾ ਪਰ ਅੰਤਰ ਜਾਮੇ ਕਰਨ ਕਾਰਨ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਉਹਦੇ ਥਣ ਨੂੰ ਆਪਣੇ ਮੂੰਹ ਦੇ ਵਿੱਚ ਹੀ ਨਹੀਂ ਪਾਉਂਦੇ। ਕਵੀ ਜੀ ਲਿਖਦੇ ਨੇ, ਕਛਕ ਕਾਲ ਇਵ ਹੀ ਬਿਤ ਗਯੋ, ਥੋੜਾ ਸਮਾਂ ਇਸੇ ਪ੍ਰਕਾਰ ਦੇ ਨਾਲ ਹੀ ਬਤੀਤ ਹੋ ਗਏ। ਦੇਰ ਕਰਨ ਕਾ ਅਰਥ ਨਿਹਾਰਾ, ਕਛਕ ਪ੍ਰਾਣ ਤੇਹ ਦੇਹ ਮਜਾਰਾ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਦੇਰੀ ਕਰਨ ਦਾ ਇੱਕ ਬਹੁਤ ਵੱਡਾ ਕਾਰਨ ਸੀ, ਕਿਉਂਕਿ ਵਿਦਾਤਾ ਦੇ ਵੱਲੋਂ ਜਿਹੜੀ ਦਾਈ ਦੀ ਉਮਰ ਲਿਖੀ ਹੋਈ ਸੀ ਅਜੇ ਕੁਝ ਚਿਰ ਬਾਕੀ ਸੀ, ਇਸੇ ਕਰਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਉਹਦੇ ਥਣ ਨੂੰ ਆਪਣੇ ਮੂੰਹ ਦੇ ਵਿੱਚ ਨਹੀਂ ਸਨ ਪਾ ਰਹੇ, ਇਹ ਦੇਰੀ ਦਾ ਕਾਰਨ ਸੀ। ਕਵੀ ਜੀ ਲਿਖਦੇ ਨੇ, ਕਛਕ ਪ੍ਰਾਣ ਤੇਹ ਦੇਹ ਮਜਾਰਾ, ਕੁਝ ਪ੍ਰਾਣ ਉਹਦੀ ਦੇਹ ਦੇ ਵਿੱਚ ਅਜੇ ਲੈਣੇ ਬਾਕੀ ਰਹਿੰਦੇ ਸਨ। ਜਾਣ ਅੰਤ ਤੇਹ ਨਾਰ ਕੋ ਸ੍ਰੀ ਗੁਰ ਅਸਥਨ ਲੀਨ, ਗਰਲ ਦੂਧ ਰਤ ਪ੍ਰਾਣ ਕੋ ਕਰਕ ਕਿਰਪਾ ਨਿਦ ਕੀਨ। ਜਦੋਂ ਸਤਿਗੁਰਾਂ ਨੇ ਜਾਣਿਆ ਕਿ ਅਖੀਰਲਾ ਮੌਕਾ ਮਰਨ ਦਾ ਔਰਤ ਦਾ ਪਹੁੰਚ ਚੁੱਕਾ ਹੈ, ਉਸੇ ਵੇਲੇ ਝੱਟ ਹੀ ਫਿਰ ਉਸ ਦਾਈ ਦੇ ਥਣ ਨੂੰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੂੰਹ ਦੇ ਵਿੱਚ ਪਾਇਆ। ਕਵੀ ਜੀ ਲਿਖਦੇ ਨੇ, ਗਰਲ ਦੂਧ ਰਤ ਪ੍ਰਾਣ ਕੋ ਕਰਖ ਕਿਰਪਾ ਨਿਦ ਲੇਨ, ਜਿਹੜੇ ਕਿਰਪਾ ਦੇ ਨਿਦਾਨ ਨੇ, ਜਿਹੜੇ ਕਿਰਪਾ ਦੇ ਖਜ਼ਾਨੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ, ਉਹਨਾਂ ਨੇ ਉਸੇ ਵੇਲੇ ਸਾਰੇ ਗਰਲ ਨੂੰ ਪਾਵ ਕੇ ਸਾਰੇ ਜ਼ਹਿਰ ਨੂੰ, ਸਾਰੇ ਦੁੱਧ ਨੂੰ ਤੇ ਸਾਰੀ ਰੱਤ ਨੂੰ ਤੇ ਸਾਰੇ ਪ੍ਰਾਣਾਂ ਨੂੰ ਆਪਣੇ ਮੂੰਹ ਦੇ ਨਾਲ ਹੀ ਖਿੱਚ ਲਿਆ। ਕਹਿਣ ਦਾ ਭਾਵ ਹੈ ਕਿ ਉਸੇ ਵੇਲੇ ਉਸ ਦਾਈ ਦੀ ਮੌਤ ਹੋ ਗਈ। ਇਸ ਪ੍ਰਕਾਰ ਦੇ ਨਾਲ ਇੱਕ ਵੱਡਾ ਕੌਤਕ ਕੀਤਾ। ਕਰਤਾਰ ਸਿੰਘ ਜੀ ਕਲਾਸ ਵਾਲੀਏ ਸਤਿਗੁਰਾਂ ਦੇ ਇਸ ਕੌਤਕ ਨੂੰ ਇਸ ਪ੍ਰਕਾਰ ਦੇ ਨਾਲ ਬਿਆਨ ਕਰਦੇ ਨੇ। ਮਾਤਾ ਚਾਲੀਆ ਨਾਏ ਕੇ ਬਾਰ ਬੈਠੀ, ਉਹ ਛਨਾਰ ਜਾਮੂ ਦਿਖਾਮ ਦੀਏ, ਨਾਰਾਂ ਦੇਣ ਵਧਾਈਆਂ ਕਈ ਆਈਆਂ, ਉਹਨਾਂ ਵਿੱਚ ਬਹਿ ਗੱਲਾਂ ਚਲਾਮ ਦੀਏ। ਉਦਣ ਬਾਲਕ ਦੁੱਧ ਨਾ ਮੂਲ ਪੀਂਦਾ, ਮਾਤਾ ਨਾਰੀਆਂ ਤਾਈ ਸੁਣਾਮ ਦੀਏ, ਅੱਜ ਸਾਹਿਬ ਜ਼ਾਦਾ ਦੁੱਧ ਪੀਵਦਾ ਨਹੀਂ, ਇੱਕ ਦੂਜੀ ਦੇ ਤਾਈ ਦਿਖਾਮ ਦੀਏ। ਇਹ ਤਾਂ ਢੋ ਲੱਗਾ ਪਾਗਾ ਮੇਰਿਆਂ ਨੂੰ, ਉਹਨਾਂ ਖੁਸ਼ੀ ਦੇ ਵਿੱਚ ਸਮਾਮ ਦੀਏ। ਹਾਂ ਦਾਈ ਆਈ ਰਾਮਦਾਸ ਪੁਰਿਓ, ਮੈਂ ਵੇਖਾਂ ਕਹਿ ਹੱਥ ਵਧਾਮ ਦੀਏ। ਮਾਤਾ ਗੰਗਾ ਨਿਰਛਲ ਕਪਟ, ਮਾਤਾ ਗੰਗਾ ਨਿਰਛਲ ਬਿਨ ਕਪਟ ਦੇਸੀ, ਬਾਲ ਦਾਈ ਨੂੰ ਝੱਟ ਫੜਾਮ ਦੀਏ। ਉਹ ਪੂਤਨਾ ਰੂਪ ਲੈ ਧਾਰ ਆਈ, ਗੋਦੀ ਲੈ ਕੇ ਥਣ ਮੂੰਹ ਪਾਮ ਦੀਏ। ਸ੍ਰੀ ਹਰਗੋਬਿੰਦ ਨੇ ਸਵਾਸ ਖਿੱਚੇ, ਛਿਨ ਵਿੱਚ ਬੇਸੁਰਤ ਹੋ ਜਾਮ ਦੀਏ। ਪਿਛਾਂ ਡਿੱਗਦਿਆਂ ਜਿੰਦ ਹਵਾ ਹੋ ਗਈ, ਮਾਤਾ ਵੇਖੀਏ ਖੇਲ ਕਬਰਾਮ ਦੀਏ। ਜਿਵੇਂ ਕ੍ਰਿਸ਼ਨ ਨੇ ਪੂਤਨਾ ਮਾਰ ਕੱਤੀ, ਤਿਵੇਂ ਦਾਈਏ ਜਿੰਦ ਗਵਾਮ ਦੀਏ। ਮਾਉ ਤੁਲ ਹੋ ਮੋਈ ਕਰਤਾਰ ਸਿੰਘਾ, ਜਨਮ ਮਰਨ ਦੇ ਫੰਦ ਕਟਾਮ ਦੀਏ। ਗ੍ਰੰਥਾਕਾਰ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਇਸ ਪ੍ਰਕਾਰ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਮਾਰ ਦਿੱਤਾ। ਜਦੋਂ ਉਹ ਪਿੱਛੇ ਡਿੱਗਣ ਲੱਗੇ ਤੇ ਮਾਤਾ ਗੰਗਾ ਜੀ ਬਹੁਤ ਜ਼ਿਆਦਾ ਹੈਰਾਨ ਹੋਏ। प्राण बिना दाई निरख माता बिस्मै पाए तबे गोद सुत को लियो आस्थन दियो बनाए। जदों प्राणा तो सखणे हो गए पाव के दाई मर गए उसे वेले हैरानगी दी हालत दे विच हो के झट ही अपने पुत्र नू माता गंगा जी ने अपनी गोदी दे विच बिठा लिया। पता नहीं सी लग रहा कि आखिरकार ए गल बन की गई है ए हो की गया है। इस प्रकार दे नाल ग्रंथाकार जी बयान करदे ने। इस तो इलावा करतार सिंह जी कलास वाली ए एक वखरे ढंग दे नाल इस गल नू बयान करदे ने। ओ पूत ना मर गई बुरी मौते दिती बाहर सुटाए बदकार पैड़ी ए गल सारे पिंड विच उड़ी एक आई कितों है सिनार पैड़ी गुरु पुत्र उस दी जिंद खिची कोई आई हो नीत तार पैड़ी ओदे थन उत्ते लगी व्यो है सी भेजी किसे दी आई छनार पैड़ी स्याने लोक गलां रन स्याने लोक गलां रल करन लगे सारी प्रिथिये दी है कार पैड़ी निंदा करन लगे करतार सिंगा पृथ्वी चंद दी ईरखा ताड़ पैड़ी। ज्ञानी करतार सिंह जी कलास वालिए इस प्रकार दे नाल बयान करदे ने कि सारिआं नूं पता लग गया ए मारन दे वास्ते पृथ्वी चंद ने भेजी सी ते ए अपना काम कर नहीं सकी पर सतगुरां ने जिंद खिच के इस नूं मार दिता है। इस तों इलावा बार बार करतार सिंह जी कलास वालिए इस गल दा प्रमाण दे रहे ने कि जिवें कंस ने मारन दे वास्ते भगवान कृष्ण नूं पूतना नूं कल्लिया सी ते इसे प्रकार दे नाल भगवान कृष्ण जी ने भी उस पूतना दा थन मूंह च पा के ओदे प्राण खिच के उस नूं मार दिता सी। अज उस प्रकार दे नाल सतगुरु हरगोबिंद सच्चे पातशाह जी ने भी अपनी करनी नूं करके विखा दिता। तब दाई की देह ते निकसी रूप अपार जिसे देख मोहित सुर नर को कहां विचार। ग्रंथाकार जी बयान करदे ने पर उस वेले एक होर ही कौतक वर्त्या जदों ओ मर गई ते फिर कवि जी लिखदे ने कि ओदी मरी हुई देह दे विचों एक बहुत सुंदरी औरत पैदा हुई है प्रगट हुई है जिदा परियां दे वर्गा रूप है। कवि जी लिखदे ने इन्नी सुंदर ओ स्त्री है कि जिन्नू वेख के जेडे वड्डे वड्डे देवते मुनि ने उन्हां दा भी मन डोल जावे। उस्तत ताहे कही मुखते गुर तार कृपा मोहे बंद कटाए। ओ जेडी सुंदर स्त्री प्रगट हुई है उन्हें फिर हाथ जोड़ के अपने मुख दे नाल सतगुरु हरगोबिंद सच्चे पातशाह जी दी सिफत नूं उचारना शुरू कीता। ओ कहिंदी है कि मेरे ते बड़ी सतगुरां ने कृपा कीती है मेरे सारे जेड़े बंधन ने अज इन्हां ने कट दिते ने। पृथ्वी जो नार महा दुष्टात्म ताहे सिखाए थनो व्यो लाई। उसने ऐसा भी बयान किया है कि पृथ्वी चंद दी जड़ी औरत है जिदा नाम करमो है ओदे कहण दे उते मैं हरगोबिंद नूं मारन दे वास्ते अपने थणा दे उते जहर नूं ला के आई सां। आज कृतार्थ हो जो पाई मुख अस्थन ते भव भव बंद मिटाए। पर कहिंदी है अज मैं किरतार्थ हो गई हां अज मैं निहाल हो गई हां क्योंकि अपने मुख दे विच मेरे थन नूं लै के ते मैनूं मार के अज हरगोबिंद जी ने मेरे दुनिया दे बंधन कट दित्ते। जोगी तपी नहीं पावत जो पद सो पद तोह कृपा कर पाए। कहिंदे आ कि वड्डे वड्डे जोगियां नूं वड्डे वड्डे तपियां नूं भी जिहड़ी पदवी दी प्राप्ति नहीं हुंदी, अज सतगुरु हरगोबिंद सच्चे पातशाह जी दी कृपा दे नाल ओह पदवी मैनूं प्राप्त हो गई है, ओह पदवी मैनूं मिल गई। अस कह सोए बैकुंठ सिधारी चढ़ बिबाण मन आनंद तारी। ग्रंथाकार जी बयान करदे ने इन्ने चिर नूं आकाश दे विचों एक सुंदर बिबाण आनंद नूं तारण करके थले उतरे। कवि जी लिखते ने उसे वेले इस तरह दियां गल्लां करदी होई उह सुंदर परियां वर्गी औरत उस विमान दी असवारी करके ते बैकुंठां दे वल चली गई। माता गंगा तेह तन देखे परि बिसुद है कौतक पेखे। ग्रंथाकार जी लिखते ने दूजे पासे माता गंगा जी उस दाई दे मृतक शरीर नूं धरती दे उत्ते डिग्या देख रहे ने, जेड़े जेड़ा शरीर बड़ा बेसुध होके उत्थे डिग्या पै, पर उहदे विचों इक सुंदर औरत निकली सी जेड़ी के देखदिआं देखदिआं ऐसियां गल्लां करके आकाश मार्ग दे राही विमान ते चढ़ के उपर नूं चली गई। हर गोबिंद गुर मात दिखानी बोले मदर बचन सुख दानी। जदों हर गोबिंद जी ने अपनी माता दी ऐसी दशा देखी है ते फिर सतगुरु हर गोबिंद सच्चे पातशाह जी जेड़े के दे करके इन्ने छोटे ने कि उन्हां नूं गोदी दे विच बिठा के दुध चंगाउणा पैंदा, उन्हां ने फिर मिठे बचन अपनी माता दे नाल करने शुरू कर दिते ने, जेड़े सतगुरु जी सारयां नूं सुखां दा दान देण वाले ने। उठ हो मात तुम कस बिसराए तब माता मुख बचन आलाए। उस वेले सतगुरु जी कहिंदे ने हे माता जी उठो तुसीं इस प्रकार दे नाल क्यों विसर रहे हो क्यों भुल रहे हो। तब माता मुख बचन अलाए। उस वेले माता जी ने फिर सतगुरु सच्चे पातशाह जी नूं सवाल कीता। कोसी नार कहो किम आई क्या तुम करियो कुचंगमख लाई। माता गंगा जी कहिंदे ने कि कौन ए औरत सी ਇਹ ਕਿਥੋਂ ਆਈ ਸੀ ਕਾਹਦੇ ਵਾਸਤੇ ਆਈ ਸੀ ਮੈਂ ਇਸ ਗੱਲ ਨੂੰ ਸਮਝ ਨਹੀਂ ਸਕੀ। ਉਸ ਇਸ ਪ੍ਰਕਾਰ ਦੇ ਨਾਲ ਫਿਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਸਵਾਲ ਕਰ ਦਿੱਤਾ ਮਾਤਾ ਜੀ ਨੇ। ਸ੍ਰੀ ਗੁਰ ਕਹਾ ਸੁਣੋ ਮਮ ਮਾਤਾ ਗੰਧਰ ਬੀਏ ਤੀਆ ਬਖੇਆਤਾ। ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮਾਤਾ ਜੀ ਗੰਧਰਵਣੀ ਸੀ ਕਿਉਂਕਿ ਜਿਹੜੇ ਦੇਵਤਿਆਂ ਦੇ ਗਵਈਏ ਹੁੰਦੇ ਨੇ ਉਹਨਾਂ ਨੂੰ ਗੰਧਰਵ ਆਖਿਆ ਜਾਂਦਾ ਹੈ, ਉਹ ਦੇਵਤਿਆਂ ਦੀ ਸਭਾ ਦੇ ਵਿੱਚ ਰਾਗ ਗਾਉਂਦੇ ਨੇ। ਇਸ ਤੋਂ ਇਲਾਵਾ ਜਿਹੜੇ ਦੇਵਤਿਆਂ ਦੀ ਸਭਾ ਦੇ ਵਿੱਚ ਨਾਚ ਕਰਦੇ ਨੇ ਉਹਨਾਂ ਨੂੰ ਕਿੰਨਰ ਆਖਿਆ ਜਾਂਦਾ ਹੈ। ਹੁਣ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਮਾਤਾ ਗੰਗਾ ਜੀ ਨੂੰ ਕਹਿ ਰਹੇ ਨੇ ਕਿ ਮਾਤਾ ਜੀ ਇਹ ਜਿਹੜੀ ਔਰਤ ਹੈ ਨਾ ਇਹ ਗੰਧਰਵਣੀ ਸੀ, ਭਾਵ ਕਿ ਪਹਿਲਾ ਜਨਮ ਇਹਦਾ ਗੰਧਰਵਣੀ ਦਾ ਸੀ। ਕਾਹਨ ਸਿੰਘ ਜੀ ਨਾਭਾ ਇਸ ਪ੍ਰਕਾਰ ਦੇ ਨਾਲ ਗੰਧਰਵਾਂ ਦੇ ਵਾਸਤੇ ਲਿਖਦੇ ਨੇ, ਉਹ ਲਿਖਦੇ ਨੇ ਕਿ ਦੇਵਤਿਆਂ ਦੇ ਗਵਈਆਂ ਨੂੰ ਗੰਧਰਵ ਆਖਿਆ ਜਾਂਦਾ ਹੈ। ਅਥਰਵੇਦ ਦੇ ਵਿੱਚ ਸਾਰਿਆਂ ਗੰਧਰਵਾਂ ਦੀ ਜਿਹੜੀ ਗਿਣਤੀ ਹੈ ਉਹ 6333 ਲਿਖੀ ਗਈ ਹੈ। ਸਾਰੇ ਗੰਧਰਵਾਂ ਦੇ ਵਿੱਚੋਂ ਜਿਹੜੇ 8 ਗੰਧਰਵ ਨੇ ਉਹਨਾਂ ਨੂੰ ਪ੍ਰਧਾਨ ਮੰਨਿਆ ਜਾਂਦਾ ਹੈ। ਹਾ ਹਾ ਹੂ ਹੂ ਚਿਤਰਥ ਹੰਸ ਵਿਸ਼ਵਾਸੈ ਗੋਮਾਏ ਤੰਬੂਰ ਅਤੇ ਨੰਦ, ਇਹ ਜਿਹੜੇ 8 ਨੇ ਇਹਨਾਂ ਨੂੰ ਪ੍ਰਮੁੱਖ ਮੰਨਿਆ ਜਾਂਦਾ ਹੈ। ਜਿਹੜੇ ਗੰਧਰਵ ਨੇ ਉਹ ਗਾਉਂਦੇ ਨੇ, ਜਿਹੜੀਆਂ ਉਹਨਾਂ ਦੀਆਂ ਘਰ ਵਾਲੀਆਂ ਨੇ ਉਹ ਵੀ ਗਾਉਂਦੀਆਂ ਨੇ ਦੇਵਤਿਆਂ ਦੀ ਸਭਾ ਦੇ ਵਿੱਚ। ਇਸ ਤੋਂ ਇਲਾਵਾ ਪੁਰਾਣ ਦੇ ਵਿੱਚ ਐਸੀ ਕਲਪਨਾ ਹੈ ਕਿ ਦਛ ਦੀ ਦਛ ਦੀਆਂ ਦੋ ਪੁੱਤਰੀਆਂ ਸਨ। ਇੱਕ ਦਾ ਨਾਮ ਮੁਨੀ ਸੀ ਤੇ ਦੂਜੀ ਦਾ ਨਾਮ ਪ੍ਰਦਾ ਸੀ। ਜਿਹੜੇ ਕਾਨਵ ਰਿਸ਼ੀ ਹੋਏ ਨੇ ਉਹਨਾਂ ਦੇ ਘਰ ਇਹ ਦੋਵੇਂ ਔਰਤਾਂ ਵਿਆਹੀਆਂ ਹੋਈਆਂ ਸਨ, ਜਿਨ੍ਹਾਂ ਦੀ ਔਲਾਦ ਨੂੰ ਗੰਧਰਵ ਆਖਿਆ ਜਾਂਦਾ। ਇਸ ਤੋਂ ਇਲਾਵਾ ਵਿਸ਼ਨੂੰ ਪੁਰਾਣ ਦਾ ਐਸਾ ਲੇਖ ਹੈ ਕਿ ਗੰਧਰਵਾਂ ਦੀ ਉਤਪਤੀ ਬ੍ਰਹਮਾ ਤੋਂ ਹੋਈ ਹੈ। ਇਸ ਤੋਂ ਇਲਾਵਾ ਹਰੀਵੰਸ਼ ਗ੍ਰੰਥ ਦੇ ਵਿੱਚ ਐਸਾ ਲਿਖਿਆ ਕਿ ਅਰਿਸ਼ਟਾ ਦੇ ਗਰਭ ਤੋਂ ਗੰਧਰਵ ਪੈਦਾ ਹੋਏ। ਸੋ ਮੇਰਾ ਸਿਰਫ ਸਾਰੀ ਗੱਲ ਕਹਿਣ ਤੋਂ ਭਾਵ ਹੈ ਕਿ ਮਾਤਾ ਗੰਗਾ ਜੀ ਨੂੰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੱਸ ਰਹੇ ਨੇ ਕਿ ਮਾਤਾ ਜੀ ਇਹ ਜਿਹੜੀ ਔਰਤ ਹੈ ਨਾ ਇਹ ਇੱਕ ਗੰਧਰਵਣੀ ਸੀ। ਸਕਰ ਗੁਰੂ ਬ੍ਰਿਸ ਪਤ ਜੋ ਆਇਓ ਸਭਾ, ਮਾਫ ਕਰਨਾ, ਏਕ ਸਮੇ ਗਾਵਤ ਪੀ ਤਹਾ ਦੇਵ ਸਭਾ ਸੁਰ ਪਤ ਜੋਧ ਸੁਰ ਪਤ ਥੋ ਜਹਾ। ਮਾਤਾ ਗੰਗਾ ਜੀ ਨੂੰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੱਸ ਰਹੇ ਨੇ ਕਿ ਪੁਰਾਣੇ ਸਮੇ ਦੇ ਵਿਚ ਇਹ ਗੰਧਰਵਣੀ ਸੀ। ਕਹਿੰਦੇ ਨੇ ਸਤਿਗੁਰੂ ਜੀ ਕਿ ਇੱਕ ਸਮੇਂ ਦੇਵਤਿਆਂ ਦੀ ਸਭਾ ਦੇ ਵਿੱਚ ਇਹ ਬੈਠ ਕੇ ਗਾ ਰਹੀ ਸੀ। ਸਕਰ ਗੁਰੂ ਬ੍ਰਿਸਪਤ ਜੋ ਆਇਓ ਸਭਾ ਮਜਾਰ ਤਾਂ ਕੋ ਰੂਪ ਨਿਹਾਰ ਕੈ ਉੱਠੀ ਸਭਾ ਤਤਕਾਰ। ਜਦੋਂ ਇਹ ਗਾ ਰਹੀ ਸੀ ਉਸ ਵੇਲੇ ਜਿਹੜਾ ਦੇਵਤਿਆਂ ਦਾ ਗੁਰੂ ਹੈ ਜਿਹਦਾ ਨਾਮ ਬ੍ਰਹਿਸਪਤੀ ਹੈ ਉਹ ਉੱਥੇ ਸਭਾ ਦੇ ਵਿੱਚ ਪਹੁੰਚ ਗਿਆ। ਤਾਂ ਕੋ ਰੂਪ ਨਿਹਾਰ ਕੇ ਉੱਠੀ ਸਭਾ ਤਤਕਾਰ, ਗੁਰੂ ਨੂੰ ਆਇਆ ਦੇਖ ਕੇ ਸਭਾ ਦੇ ਵਿੱਚ ਜਿੰਨੇ ਵੀ ਦੇਵਤੇ ਬੈਠੇ ਹੋਏ ਸਨ ਉਹ ਸਤਕਾਰ ਦੇ ਨਾਲ ਉੱਠ ਕੇ ਤਤਕਾਲ ਖੜੇ ਹੋ ਗਏ। ਸੁਰ ਸੁਰ ਪਤ ਸਭ ਹੀ ਉੱਠੇ ਨਿਜ ਗੁਰ ਆਵਤ ਦੇਖ ਤਵੇ ਗੰਧਰਵੀ ਨਾ ਉਠੀ ਰਾਗ ਮਾਨ ਨਿਜ ਲੇਖ। ਭਾਵ ਕੇ ਬਾਕੀ ਤੇ ਸਾਰੇ ਭਾਵੇਂ ਉੱਠ ਕੇ ਸਤਕਾਰ ਦੇ ਵਜੋਂ ਖੜੇ ਹੋ ਗਏ। ਦੇਵਤੇ ਇੰਦਰ ਦੇ ਸਮੇਤ ਸਾਰੇ ਖੜੇ ਹੋ ਗਏ ਨੇ, ਪਰ ਇਹ ਜਿਹੜੀ ਗੰਧਰਵਣੀ ਸੀ ਜਿਹੜੀ ਰਾਗ ਗਾ ਰਹੀ ਸੀ ਇਹ ਉੱਠ ਕੇ ਖੜੀ ਨਾ ਹੋਈ। ਕੋਈ ਬ੍ਰਹਸਪਤੀ ਗੁਰੂ ਨੂੰ ਸਤਕਾਰ ਨਾ ਦਿੱਤਾ। ਇਹਦੇ ਮਨ ਦੇ ਵਿੱਚ ਰਾਗ ਵਿਦਿਆ ਦਾ ਬਹੁਤ ਜ਼ਿਆਦਾ ਹੰਕਾਰ ਸੀ। ਬ੍ਰਹਸਪਤ ਕੋਪ ਕੀਨ ਯਤ ਪਾਰੀ ਦੀਨੋ ਸਰਾਪ ਜਨਮ ਛਿਤ ਤਾਰੀ। ਜਦੋਂ ਇਹ ਗੰਧਰਵਣੀ ਨਾ ਉੱਠੀ ਫਿਰ ਬ੍ਰਹਸਪਤੀ ਗੁਰੂ ਦੇ ਮਨ ਦੇ ਵਿੱਚ ਬੜਾ ਇਹਦੇ ਪ੍ਰਤੀ ਗੁੱਸਾ ਪੈਦਾ ਹੋਇਆ ਤੇ ਫਿਰ ਉਹਨਾਂ ਨੇ ਗੁੱਸੇ ਨੂੰ ਧਾਰਨ ਕਰਕੇ ਬਹੁਤ ਵੱਡਾ ਭਿਆਨਕ ਇਸ ਗੰਧਰਵਣੀ ਨੂੰ ਸਰਾਪ ਦੇ ਦਿੱਤਾ ਕਿ ਤੂੰ ਧਰਤੀ ਦੇ ਉੱਤੇ ਜਨਮ ਨੂੰ ਜਾ ਕੇ ਧਾਰਨ ਕਰ। ਕਰੋ ਕਰਮ ਜੀਵਨ ਦੁਖਦਾਈ ਅਦਾਈ ਆਪਣੋ ਨਾਮ ਸਦਾਈ। ਬ੍ਰਹਸਪਤੀ ਗੁਰੂ ਨੇ ਆਖਿਆ ਕਿ ਤੂੰ ਜਾ ਕੇ ਕਰਮ ਕਰ, ਦਾਈਆਂ ਵਾਲਾ ਜੀਵਾਂ ਨੂੰ ਦੁੱਖ ਦੇ, ਐਸਾ ਤੇਰਾ ਨਾਮ ਦਾਈ ਕਰਕੇ ਸੱਦਿਆ ਜਾਵੇਗਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਉਪਦੇਸ਼ ਦੇ ਵਿੱਚ ਆਉਂਦਾ ਹੈ ਕਿ ਦਾਈਆਂ ਬੜੇ ਮਾੜੇ ਵੀ ਕਰਮ ਕਰਦੀਆਂ ਨੇ। ਅੱਜ ਕੱਲ ਤੇ ਜਿਹੜੀ ਸਾਇੰਸ ਦਾ ਯੁੱਗ ਹੈ ਉਹ ਬਹੁਤ ਜ਼ਿਆਦਾ ਅੱਗੇ ਵੱਧ ਗਿਆ, ਪਰ ਪੁਰਾਣੇ ਸਮੇਂ ਦੇ ਵਿੱਚ ਵੀ ਲੜਕੀਆਂ ਨੂੰ ਮਾਰ ਦਿੱਤਾ ਜਾਂਦਾ ਸੀ, ਅੱਜ ਵੀ ਮਾਰ ਦਿੱਤਾ ਜਾਂਦਾ ਹੈ, ਪਰ ਬਹੁਤ ਜ਼ਿਆਦਾ ਇਸ ਵੇਲੇ ਕਾਨੂੰਨ ਦਾ ਸ਼ਿਕੰਜਾ ਕੱਸਿਆ ਹੋਇਆ। ਪਰ ਉਸ ਵੇਲੇ ਜਿਹੜੀਆਂ ਦਾਈਆਂ ਨੇ ਉਹ ਘਰਦਿਆਂ ਦੇ ਕਹਿਣ ਦੇ ਉੱਤੇ ਕੁੜੀਆਂ ਨੂੰ ਮਾਰ ਦਿੰਦੀਆਂ ਸਨ, ਇਸ ਕਰਕੇ ਬਹੁਤ ਪਾਪ ਦੇ ਕਰਮ ਵੀ ਉਹ ਕਰਿਆ ਕਰਦੀਆਂ ਸਨ। ਹੁਣ ਇਸ ਜਗ੍ਹਾ ਦੇ ਉੱਤੇ ਕਵੀ ਜੀ ਬਿਆਨ ਕਰ ਰਹੇ ਨੇ ਕਿ ਆਖਿਆ ਬ੍ਰਹਸਪਤੀ ਗੁਰੂ ਨੇ ਕਿ ਪਾਪਾਂ ਦਾ ਕਰਮ ਜਾ ਕੇ ਕਰ, ਅਦਾਈ ਦੇ ਰੂਪ ਨੂੰ ਜਾ ਕੇ ਧਰਤੀ ਦੇ ਉੱਤੇ ਤੂੰ ਧਾਰਨ ਕਰ।
ਤਬੈ ਗੰਧਰਵੀ ਬੇਨਤ ਉਚਾਰੀ ਸਰਾਪ ਕੋ ਅੰਤ ਕਹੋ ਰਿਖ ਪਾਰੀ।
ਜਦੋਂ ਗੁਰੂ ਬ੍ਰਹਸਪਤੀ ਤੋਂ ਸਰਾਪ ਮਿਲ ਗਿਆ
ਤੇ ਫਿਰ ਉਹ ਜਿਹੜੀ ਗੰਧਰਵਣੀ ਸੀ ਉਹਨੇ ਹੱਥ ਜੋੜ ਕੇ ਗੁਰੂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਹੇ ਰਿਖੀ ਜੀ, ਹੇ ਗੁਰੂ ਜੀ, ਕਿਰਪਾ ਕਰਕੇ ਹੁਣ ਦੱਸੋ ਕਿ ਮੈਂ ਇਸ ਸਰਾਪ ਤੋਂ ਕਿਸ ਪ੍ਰਕਾਰ ਦੇ ਨਾਲ ਛੁੱਟ ਸਕਾਂਗੀ, ਕਿਸ ਪ੍ਰਕਾਰ ਦੇ ਨਾਲ ਮੁਕਤ ਹੋਵਾਂਗੀ। ਤਬੈ ਬ੍ਰਹਸਪਤ ਬਚਨ ਉਚਾਰਾ, ਗੁਰ ਅਰਜਨ ਕੇ ਧਾਮ ਮਜਾਰਾ। ਉਸ ਵੇਲੇ ਗੁਰੂ ਬ੍ਰਹਸਪਤੀ ਨੇ ਆਪਣੇ ਮੁਖ ਤੋਂ ਬਚਨ ਕੀਤਾ ਕਿ ਗੁਰੂ ਅਰਜਨ ਦੇ ਘਰ ਦੇ ਵਿੱਚ ਉਹਨਾਂ ਦੇ ਘਰ ਇੱਕ ਅਵਤਾਰੀ ਪੁਰਖ ਪੈਦਾ ਹੋਵੇਗਾ। ਲੈ ਉਤਾਰ ਆਪ ਕਰ ਤਾਰਾ, ਤਿਨ ਕੇ ਮੁਖ ਤੁਮ ਅਸਥਨ ਤਾਰਾ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਕਰਤਾਰ ਪ੍ਰਗਟ ਹੋਣਗੇ, ਭਾਵ ਕੇ ਅਕਾਲ ਪੁਰਖ ਪ੍ਰਗਟ ਹੋਣਗੇ। ਉਹ ਜਦੋਂ ਆਪਣੇ ਮੁਖ ਦੇ ਵਿੱਚ, ਮੂੰਹ ਦੇ ਵਿੱਚ ਤੇਰੇ ਥਣ ਨੂੰ ਧਾਰਨ ਕਰਨਗੇ। ਤੁਮਰੇ ਪ੍ਰਾਣ ਤਬੈ ਵਹ ਟਰ ਤਬੈ ਵਹ ਹਰੇ, ਸਰਾਪ ਕਾਟ ਤੁਮ ਮੁਕਤ ਸੋ ਕਰੇ। ਉਸ ਵੇਲੇ ਫਿਰ ਆਪਣੇ ਮੁਖ ਦੇ ਨਾਲ ਉਹ ਤੇਰੇ ਪ੍ਰਾਣਾਂ ਨੂੰ ਕੱਢ ਦੇਣਗੇ, ਤੇਰੀ ਫਿਰ ਮੁਕਤੀ ਹੋ ਜਾਵੇਗੀ। ਤੈਨੂੰ ਜਿਹੜਾ ਹੁਣ ਇਸ ਵੇਲੇ ਮੈਂ ਸਰਾਪ ਦਿੱਤਾ, ਇਹ ਸਾਰਾ ਸਰਾਪ ਤੇਰਾ ਉਸ ਵੇਲੇ ਕੱਟਿਆ ਜਾਵੇਗਾ। ਇਹ ਸੋ ਮੁਕਤ ਭਾਈ ਸੁਣ ਮਾਤ, ਗਈ ਬੈਕੁੰਠ ਨੀਕ ਧਰ ਗਾਤ। ਹੁਣ ਸਾਰੀ ਜਿਹੜੀ ਵਿਥਿਆ ਹੈ, ਇਹ ਤੇ ਭਗਵਾਨ ਦਾ ਸਰੂਪ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆਪ ਹੀ ਆਪਣੀ ਮਾਤਾ ਗੰਗਾ ਜੀ ਨੂੰ ਸੁਣਾ ਰਹੇ ਨੇ। ਕਹਿੰਦੇ ਨੇ ਕਿ ਹੇ ਮਾਤਾ ਜੀ, ਇਹ ਵਾਰਤਾ ਇਸ ਤਰ੍ਹਾਂ ਵਾਪਰੀ ਹੈ, ਹੁਣ ਇਹ ਬੈਕੁੰਠਾਂ ਦੇ ਵਿੱਚ ਸੋਹਣੇ ਸਰੀਰ ਨੂੰ ਧਾਰਨ ਕਰਕੇ ਚਲੀ ਗਈ ਹੈ, ਕਿਉਂਕਿ ਪਹਿਲੇ ਜਨਮ ਦੇ ਵਿੱਚ ਇਹਨੂੰ ਸਰਾਪ ਇਸ ਤਰ੍ਹਾਂ ਮਿਲਿਆ ਸੀ। ਹਾਂ ਯਸ ਥਨ ਇਸ ਕਾ ਮੁਖ ਲਇਓ, ਜਾਣ ਮਾਤ ਸਮ ਨਿਜ ਪਦ ਦਇਓ। ਮਾਤਾ ਜੀ, ਮੈਂ ਇਸ ਦੇ ਥਨ ਨੂੰ ਆਪਣੇ ਮੂੰਹ ਦੇ ਵਿੱਚ ਪਾਇਆ ਹੈ, ਇਸ ਕਰਕੇ ਮੈਂ ਆਪਣੀ ਮਾਂ ਦਾ ਜਿਹੜਾ ਦਰਜਾ ਹੈ, ਸਤਿਗੁਰੂ ਜੀ ਕਹਿੰਦੇ ਨੇ ਇਸ ਨੂੰ ਬਖਸ਼ ਦਿੱਤਾ, ਇਸ ਕਰਕੇ ਇਹ ਆਪਣੇ ਜਸ ਦੇ ਮਾਤ ਜਾਣ ਸਮ ਨਿਜ ਪਦ ਦਇਓ। ਆਪਣੀ ਮਾਤਾ ਦਾ ਜਿਹੜਾ ਦਰਜਾ ਹੈ, ਸਤਿਗੁਰੂ ਜੀ ਕਹਿੰਦੇ ਨੇ ਕਿ ਮੈਂ ਇਸ ਨੂੰ ਪ੍ਰਦਾਨ ਕੀਤਾ। ਮਾਤ ਗੰਗ ਜੋ ਸੁਣ ਤਹੀ, ਉਸਤਤ ਕਰੀ ਅਪਾਰ, ਮਮ ਸੁਤ ਕਰ ਜਾਣਿਓ ਤੁਮੈ, ਬਖਸ਼ੋ ਭੂਲ ਹਮਾਰ। ਉਸੇ ਵੇਲੇ ਹੱਥ ਜੋੜ ਕੇ ਮਾਤਾ ਗੰਗਾ ਜੀ ਨੇ ਉਸਤਤੀ ਦਾ ਬਿਆਨ ਕਰਨਾ ਸ਼ੁਰੂ ਕੀਤਾ। ਮਾਤਾ ਜੀ ਕਹਿੰਦੇ ਨੇ ਕਿ ਮੈਂ ਤੁਹਾਨੂੰ ਆਪਣਾ ਪੁੱਤਰ ਕਰਕੇ ਜਾਣਿਆ ਹੈ, ਮੇਰੇ ਤੋਂ ਬਹੁਤ ਵੱਡੀ ਭੁੱਲ ਹੋ ਗਈ ਹੈ, ਕਿਰਪਾ ਕਰਕੇ ਮੇਰੀ ਭੁੱਲ ਨੂੰ ਤੁਸੀਂ ਮਾਫ਼ ਕਰ ਦਿਓ। ਬਾਲਕ ਰੂਪ ਧਰਿਓ ਹਮਰੇ, ਗ੍ਰਹ ਤੋਂ ਸਭੀ ਜਗ ਨੇਤ ਬਤਾਵੇ। ਮਾਤਾ ਜੀ ਕਹਿੰਦੇ ਨੇ ਕਿ ਇੱਕ ਛੋਟੇ ਬਾਲਕ ਦੇ ਸਰੂਪ ਨੂੰ ਸਾਡੇ ਘਰ ਦੇ ਵਿੱਚ ਤੁਸੀਂ ਧਾਰਨ ਕਰਕੇ ਆਏ, ਜਿਨ੍ਹਾਂ ਨੂੰ ਤੁਹਾਨੂੰ ਜਿਹੜੇ ਵੇਦ ਸ਼ਾਸਤਰ ਨੇ ਉਹ ਵੀ ਨੇਤ ਨੇਤ ਹੀ ਬਿਆਨ ਕਰਦੇ ਨੇ। ਸ਼ੰਕਰ ਔਚਤ ਰਾਨਣ ਟੂੰਡਤ, ਔਰ ਤਪੀ ਬਹੁ ਧਿਆਨ ਲਗਾਵੇ। ਸ਼ੰਕਰ ਤੁਹਾਨੂੰ ਲੱਭਦੇ ਨੇ, ਭਾਵ ਕੇ ਸ਼ਿਵ ਜੀ ਲੱਭਦੇ ਨੇ, ਚਤਰਾਨਣ ਭਾਵ ਕੇ ਚਾਰ ਮੁਖਾਂ ਵਾਲਾ ਬ੍ਰਹਮਾ ਵੀ ਤੁਹਾਨੂੰ ਲੱਭਦਾ। ਇਸ ਤੋਂ ਇਲਾਵਾ ਵੱਡੇ ਵੱਡੇ ਜਤੀ ਤਪੀ ਉਹ ਵੀ ਧਿਆਨ ਨੂੰ ਲਾ ਕੇ ਰੱਖਦੇ ਨੇ, ਪਰ ਤੁਸੀਂ ਉਹਨਾਂ ਦੇ ਧਿਆਨ ਦੇ ਵਿੱਚ ਨਹੀਂ ਆਉਂਦੇ। ਨਾਰਦ ਸਾਰਦ ਖੋਜ ਥੱਕੇ ਸਭ, ਮਰਮ ਤੁਮਾਰ ਕੋ ਨਹੀਂ ਪਾਵੇ। ਇਸ ਤੋਂ ਇਲਾਵਾ ਨਾਰਦ ਮੁਨੀ, ਸ਼ਾਰਦਾ ਦੇਵੀ ਇਹ ਵੀ ਤੁਹਾਨੂੰ ਲੱਭ ਲੱਭ ਕੇ ਥੱਕ ਚੁੱਕੇ ਨੇ, ਪਰ ਤੁਹਾਡੇ ਮਰਮ ਨੂੰ, ਤੁਹਾਡੇ ਭੇਦ ਨੂੰ ਇਹਨਾਂ ਦੇ ਵਿੱਚੋਂ ਕਿਸੇ ਨੇ ਵੀ ਅੱਜ ਤੱਕ ਨਹੀਂ ਜਾਣਿਆ। ਸੋ ਤੁਮ ਬਾਲਕ रूप बनाए सो देखत हों मम गोद सुहावे।
पर माता गंगा जी कहंदे ने के तुसी उस रूप हो भगवान दा जिन्ना ने एक छोटे बालक दे स्वरूप नू तारण कीता है ते मेरी गोदी दे विच तुसी रोज खेड़दे हो, मैं ते बहुत वड्डी भागां वाली हां।
श्री गुरु जी तब समझियो माता मन ज्ञान माया निज डारी प्रभु मात मोह मन ठान।
ग्रंथाकार जी लिखदे ने कि जदों सतगुरां ने ऐसा जानिया कि माता दे मन दे विच ते मन दे विच ते ज्ञान हो गया, इते सारा कुछ समझ रही है, उसे वेले फिर तो अपनी जड़ी माया सी ओ माता जी दे उत्ते पा दिते। कवि जी लिखदे ने कि मोह दा जड़ा करड़ा जाल सी ओ माता जी दे उत्ते सतगुरां ने पा दिता, जो भी वार्ता हुंदी है ओ फिर भुल जांदे ने माता जी।
तब माता बालक ओर लाई देवत लोरी अत सुख दाई।
दाई मर गई सी, माता ने झट ही अपनी गोदी दे विच उस पुत्र नू फड़ लिया सी। इना ही सिर्फ माता जी नू याद रहा, उस मृतक शरीर दे विचों कोई सुंदर औरत पैदा हुई, उन्हें सतगुरां दी किस तरह उस्तति कीती, ओ दरगाह दे विच किवें पहुंच गई, सतगुरां ने सारी जड़ी कहानी है ओ किस तरह सुनाई, ए माता जी नू कुछ भी ज्ञात नहीं, सारा कुछ भुल गया क्योंकि माया दा जाल पा दिता भगवान ने। कवि जी लिखदे ने उसे वेले माता जी ने घुट के अपने पुत्र नू अपने सीने दे नाल ला लिया ते फिर सुखदाई लोरियां देन लगी।
दोए बरस एह भांत बिताए बाल चरत गुर अनक कराए।
ग्रंथाकार जी बयान करदे ने कि दो वरे इसे प्रकार दे नाल वडाली दे विच सतगुरां ने बतीत कीते सन। इन्हां दोहां सालां दे विच बहुत सारे बालक जिहड़े कौतक ने ओह करके सतगुरु हरगोबिंद सच्चे पातशाह जी ने दिखाए सन। ध्यान देण दी लोड़ है कि इस वेले सतगुरां दी उमर 2 साल दी नहीं होई, सिर्फ कवि जी गल कर रहे ने कि 2 साल रह के उत्थे कौतक कीते सन।
गुर समरथ सगल घट स्वामी मम हो जीव तुच्छ मत कामी।
ग्रंथाकार जी बयान करदे ने कि गुरु ते समरथ है, ओह ते सारिया घटा दा स्वामी है, पर मैं जड़ा कवि हां ए बहुत ज्यादा छोटी मत दा मालक हां।
सत गुर चरत शेष नहीं पावे नेत नेत मुख चार बतावे।
कवि जी बयान करदे ने के सतगुरां दे जेड़े कौतक ने उन्हां दियां जेड़ियां लीलावां ने उन्हां नूं ते कोई शेष नाग भी बयान नहीं कर सकदा। इस तों इलावा जेड़े 4 मुख वाले ब्रह्मा ने ओह भी सतगुरु दे वास्ते नेत नेत शब्द दा ही प्रयोग करदे ने।
सो मोसन कह जात न कैसे साक बनक मन गुण गन जैसे।
ग्रंथाकार जी अपने वास्ते एक प्रमाण देंदे ने। कवि जी लिखदे ने कि मैं ते किसे भी प्रकार दे नाल गुरु दे कौतकां नू बयान नहीं कर सकदा। कवि जी लिखदे ने कि जिवें कोई साग वेचण वाला कोई सब्जी वेचण वाला जेड़ा है ओ कदे भी वड्डे हीरियां ते मोतियां दे मुल नू नहीं जान सकदा, मेरी ते हालत कवि जी लिखदे ने इस प्रकार दी।
श्री गुर कृपा जन्म सुध कारण कछक कहो गुर चरत सुधारन।
कवि जी लिखदे ने के सतगुरां दी कृपा दे नाल अपने जन्म नू शुद्ध करन दे वास्ते अपने जन्म नू धनता दे योग करन दे वास्ते कुछ कु जेड़े सतगुरां दे कौतक ने ओह मैं सुधार के बयान करांगा।
बाल चरत गुर अनक परकारा किए वडाली बीच सुधारा।
ग्रंथाकार जी लिखदे ने के बाल कौतक
अनेका प्रकार दे वडाली दे विच सुधार के सतगुरु हरगोविंद सच्चे पातशाह जी ने कीते। एक दिवस अस चरत कराई, सुनो संत सब निज मन लाई। ग्रंथाकार जी बयान करदे ने, एक दिन जेड़ा सतगुरां ने कौतक कीता ओ मैं तुहाडे सामने बयान करदा हां। हे संत जनो, चित ला के मन ला के इस सतगुरां दे कीते हुए कौतक नूं सुनो। किसी काज मैं मात तब पई ध्यान मैं लीन, कुटनन पर श्री गुरु चले तब काज असकीन। ग्रंथाकार जी बयान करदे ने, एक दिन माता गंगा जी बड़े ध्यान नूं तारण करके किसे काम दे विच रुझे हुए सन। दूजे पासे गोड्यां दे पार सतगुरु हरगोविंद सच्चे पातशाह जी वेड़े दे विच रड़ रहे सन। तब काज असकीन, उस वेले रड़दियां होया एक कौतक करके जड़ा वखाया वो मैं बयान करदा। एक सर्प निक सियो तब लांबो डील सुहाए, निज कर मैं श्री गुरु लयो दुहू हाथ मुख पाए। अचानक एक जहर दे नाल भरिया होया सप निकलिया है, जिदा बहुत लम्मा सप दा शरीर है। कवि जी लिखदे ने, उसे वेले सतगुरु हरगोविंद सच्चे पातशाह जी ने दोवां हथां दे नाल उस सप नूं फड़ लिया। सिर्फ फड़ ही नहीं लिया, ओनूं अपने मुंह दे विच पा के ते दंदी वड्डी। जब माता मुड़ नैन निहारियो, हा हा कर बड़ शब्द पुकारियो। इन्ने चिरनों माता दा कम खत्म होया, उन्ने जदों सतगुरु हरगोविंद सच्चे पातशाह जी दे वल झाती मारी ते माता जी वेख के बहुत ज्यादा डर गए, क्योंकि उन्होंने अपने हाथ दे विच सप नूं फड़िया होया ते मुंह दे विच पा के उस नूं चबारे ने। माता जी ने फिर उच्ची सारी पुकार कीती, हाहाकार करके रोना शुरू कीता ते दौड़ी सतगुरु जी नूं फड़न दे वास्ते सतगुरां दे वल।
दौर मात बालक को गहा, मृतक सरप तेह नैनन लहा।
भज के जाके अपने पुत्र नूं माता जी ने फड़ लिया, पर जदों सप दे वल देखिया ते सप ते माता जी दे पहुंचण तों पहलां ही मर चुका सी। अपनी अखां दे नाल माता ने देखिया के सप मरिया होया।
श्री गोर डार सर्प भूम दीनो, तारियो रूप ते तुरत नवीनो।
उस वेले सप नूं धरती दे उते सतगुरु हरगोविंद सच्चे पातशाह जी ने सुट दिता। कवि जी लिखदे ने कि उसे प्रकार दे नाल पहलां वाली ही वार्ता वापरी के सप दे विचों वी इक जिहड़ा सुंदर सरूप है उह बाहर निकलिया।
तब माता मन बिस्मै पाई, बोली बहुतो पै खाई।
एक सुंदर पुरख उस मरे हुए सप दे विचों प्रगट होया। माता गंगा जी वेख के ओनू बहुत ज्यादा डर गए ने। कवि जी लिखदे ने कि माता जी बड़े हैरान होए।
बोली बचन बहुत पै खाई, तब माता मन बिस्मै पाई।
माता गंगा जी पहला बड़े हैरान हुए ने ते फिर डरदियां डरदियां माता जी ने बचन करना शुरू कीता, भाव कि उस सुंदर पुरख नूं सवाल कर देन।
को है कहो तू कहते आयो, सर्प जन्म के कारण पायो।
माता गंगा जी कहंदे ने कि दस तू कौन है, तू कित्थों आया है ते सप दा जड़ा जन्म है तू किस प्रकार दे नाल पाया।
तब तेने अपनी कथा उचारी, सुनो मात तुम सुत अवतारी।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਉਸ ਸੋਹਣੇ ਪੁਰਖ ਨੇ ਫਿਰ ਆਪਣੀ ਜਿਹੜੀ ਕਥਾ ਹੈ ਉਹ ਮਾਤਾ ਜੀ ਨੂੰ ਸੁਣਾਉਣੀ ਸ਼ੁਰੂ ਕੀਤੀ, ਪਰ ਪਹਿਲਾਂ ਉਸ ਨੇ ਆਖਿਆ ਕਿ ਸੁਣੋ ਮਾਤਾ ਜੀ, ਇਹ ਤੁਹਾਡਾ ਜਿਹੜਾ ਪੁੱਤਰ ਹੈ ਇਹ ਅਵਤਾਰੀ ਪੁਰਸ਼ ਹੈ, ਭਾਵ ਕਿ ਇਹ ਭਗਵਾਨ ਹੈ। ਦਿਜ ਕਾ ਜਨਮ ਪੂਰਬ ਮੋਹਿ ਪਾਇਓ, ਪੜ ਵਿਦਿਆ ਬਹੁ ਮਾਣ ਤਰਾਇਓ। ਉਹ ਕਹਿੰਦਾ ਕਿ ਪਹਿਲਾਂ ਮੇਰਾ ਜਨਮ ਇੱਕ ਪੰਡਤ ਦਾ ਸੀ, ਪਹਿਲੇ ਜਨਮ ਦੇ ਵਿੱਚ ਮੈਂ ਪੰਡਤ ਸਾਂ ਤੇ ਮੈਂ ਬਹੁਤ ਜ਼ਿਆਦਾ ਵਿਦਿਆ ਪੜ੍ਹੀ ਸੀ, ਪਰ ਜਿੰਨੀ ਜ਼ਿਆਦਾ ਮੈਂ ਵਿਦਿਆ ਪੜ੍ਹੀ ਸੀ ਓਨਾ ਜ਼ਿਆਦਾ ਮੇਰੇ ਮਨ ਦੇ ਵਿੱਚ ਆਪਣੀ ਵਿਦਿਆ ਦਾ ਹੰਕਾਰ ਵੀ ਵੱਧ ਗਿਆ ਸੀ। ਆਪਣੇ ਸਮ ਕਿਸ ਸਮਝੋ ਨਾਹੀ, ਵਿਦਿਆ ਬਲ ਸਭ ਕੋ ਡਰ ਪਾਹੀ। ਕਹਿੰਦਾ ਕਿ ਮੈਂ ਆਪਣੀ ਬਰਾਬਰੀ ਦਾ ਕਿਸੇ ਨੂੰ ਵੀ ਸਮਝਦਾ ਨਹੀਂ ਸੀ, ਇਸ ਕਰਕੇ ਵਿਦਿਆ ਦੇ ਬਲ ਦੇ ਨਾਲ ਮੈਂ ਹਰ ਇੱਕ ਨੂੰ ਡਰਾ ਦਿੰਦਾ ਸੀ, ਹਰ ਇੱਕ ਨੂੰ ਹਰਾ ਦਿੰਦਾ ਸੀ, ਭਾਵ ਕਿ ਵਿਦਿਆ ਦੇ ਵਿੱਚ ਮੇਰੇ ਨਾਲ ਕੋਈ ਜਿੱਦਣ ਵਾਲਾ ਨਹੀਂ ਸੀ ਮੇਰੀ ਬਰਾਬਰੀ ਦਾ। ਏਕ ਸਮੇ ਨਾਰਦ ਆਏ, ਮੁਣ ਹਰ ਭਗਤ ਉਦਾਰ, ਤਾ ਸੰਗ ਬਹੁ ਉਤਰ ਕਰੇ ਤਿਸੈ ਨਿਰਾਦਰ ਤਾਰ। ਉਹ ਕਹਿੰਦਾ ਹੈ ਕਿ ਇੱਕ ਸਮੇ ਨਾਰਦ ਮੁਨੀ ਜੀ ਮੇਰੇ ਕੋਲ ਆ ਗਏ, ਜਿਨ੍ਹਾਂ ਦੇ ਮਨ ਦੇ ਵਿੱਚ ਉਦਾਰ ਭਗਵਾਨ ਦੀ ਭਗਤੀ ਹੈ। ਕਹਿੰਦਾ ਕਿ ਉਹਨਾਂ ਦੇ ਨਾਲ ਵੀ ਮੈਂ ਬੜਾ ਖੈਬੜਿਆ, ਬੜੇ ਸਵਾਲ ਜਵਾਬ ਉਹਨਾਂ ਦੇ ਨਾਲ ਕੀਤੇ, ਇਸ ਤੋਂ ਇਲਾਵਾ ਮੈਂ ਆਪਣੇ ਹੰਕਾਰ ਦੇ ਵਿੱਚ ਇੰਨਾ ਜ਼ਿਆਦਾ ਆਫਰਿਆ ਸੀ ਕਿ ਮੈਂ ਉਹਨਾਂ ਦਾ ਵੀ ਬਹੁਤ ਵੱਡਾ ਨਿਰਾਦਰ ਕੀਤਾ, ਤ੍ਰਿਸਕਾਰ ਕੀਤਾ।
ਔ ਤਿੰਨ ਕੋ ਹਾਸੀ ਕਰੀ ਹਾਂ ਆਪਣੇ ਹੰਕਾਰ, ਤਬ ਨਾਰਦ ਜੀ ਕੋ ਪਹਵੈ ਦਿਓ ਸਰਾਪ ਮੋਹੇ ਪਾਰ।
ਆਪਣੀ ਵਾਰਤਾ ਪਿਛਲੇ ਜਨਮ ਦੀ ਸੁਣਾ ਰਿਹਾ, ਕਹਿੰਦਾ ਕਿ ਮੈਂ ਉਸ ਨਾਰਦ ਮੁਨੀ ਦਾ ਬੜਾ ਮਖੌਲ ਉਡਾਇਆ, ਆਪਣੇ ਹੰਕਾਰ ਦੇ ਵਿੱਚ ਭਰੇ ਹੋਏ ਨੇ, ਉਸ ਵੇਲੇ ਫਿਰ ਗੁੱਸੇ ਨੂੰ ਤਾਰਨ ਕਰਕੇ ਨਾਰਦ ਮੁਨੀ ਜੀ ਨੇ ਫਿਰ ਇੱਕ ਭਿਆਨਕ ਵੱਡਾ ਜਿਹੜਾ ਸਰਾਪ ਸੀ ਉਹ ਮੈਨੂੰ ਦੇ ਦਿੱਤਾ।
ਐਸ ਸਰਾਪ ਨਾਰਦ ਤਬ ਦੀਨਾ, ਅਰੇ ਦੁਸ਼ਟ ਬੜ ਕੁਟਲ ਪ੍ਰਵੀਨਾ।
ਕਹਿੰਦਾ ਕਿ ਐਸਾ ਸਰਾਪ ਨਾਰਦ ਮੁਨੀ ਜੀ ਨੇ ਮੈਨੂੰ ਦਿੱਤਾ। ਨਾਰਦ ਮੁਨੀ ਜੀ ਕਹਿੰਦੇ ਨੇ ਕਿ ਹੇ ਦੁਸ਼ਟਾ, ਤੂੰ ਬਹੁਤ ਜ਼ਿਆਦਾ ਪ੍ਰਵੀਨ ਹੈ, ਪਰ ਟੇਢੀ ਮਤ ਦੇ ਵਿੱਚ ਪ੍ਰਵੀਨ ਹੈ, ਸਿਆਣਾ।
ਤੁਮਰੇ ਮਨ ਮੈਂ ਕੁਟਲ ਬਸਾਈ, ਕੁਟਲ ਜੋਣ ਤਾਰੋ ਤੁਮ ਜਾਈ।
ਨਾਰਦ ਮੁਨੀ ਜੀ ਕਹਿੰਦੇ ਨੇ ਕਿ ਤੇਰੇ ਮਨ ਦੇ ਵਿੱਚ ਟੇਢ ਤਾਈ ਦਾ ਵਸ ਹੈ, ਤੂੰ ਬੜਾ ਟੇਢਾ ਹੈ, ਕੁਟਲ ਹੈ, ਇਸ ਕਰਕੇ ਤੈਨੂੰ ਜਿਹੜੀ ਟੇਢੀ ਜੂਨ ਹੈ ਉਹੀ ਦੁਨੀਆਂ ਦੇ ਉੱਤੇ ਪ੍ਰਾਪਤ ਹੋਵੇਗੀ। ਇਸ ਪ੍ਰਕਾਰ ਦੇ ਨਾਲ ਨਾਰਦ ਮੁਨੀ ਜੀ ਨੇ ਸਰਾਪ ਦੇ ਦਿੱਤਾ।
ਤੁਮਰੇ ਨਿਕਟ ਨਾ ਆਵੇ ਕੋ ਆਵੇ, ਸਭੀ ਲੋਕ ਤੁਮ ਤੇ ਪੈ ਪਾਵੇ।
ਨਾਰਦ ਮੁਨੀ ਜੀ ਕਹਿੰਦੇ ਨੇ ਐਸੀ ਟੇਢੀ ਜੂਨ ਤੈਨੂੰ ਮਿਲੇਗੀ ਕਿ ਡਰਦੇ ਮਾਰੇ ਲੋਕ ਤੇਰੇ ਕੋਲ ਹੀ ਨਹੀਂ ਆਇਆ ਕਰਨਗੇ, ਲੋਕੀ ਤੈਨੂੰ ਵੇਖ ਕੇ ਹੀ ਡਰ ਕੇ ਦੂਰ ਦੌੜ ਜਾਇਆ ਕਰਨਗੇ। ਤੇ ਆਪਾਂ ਦੇਖਦੇ ਹਾਂ ਕਿ ਸੱਪ ਐਸਾ ਹੁੰਦਾ ਹੈ ਕਿ ਜਿਹਨੂੰ ਦੇਖ ਕੇ ਆਪਾਂ ਲਾਗੇ ਨਹੀਂ ਜਾਂਦੇ, ਡਰ ਕੇ ਦੌੜ ਜਾਂਦੇ ਹਾਂ। ਕਹਿਣ ਦਾ ਭਾਵ ਹੈ ਕਿ ਸੱਪ ਦੀ ਜਿਹੜੀ ਟੇਢੀ ਜੂਨ ਹੈ ਉਹ ਤੈਨੂੰ ਪ੍ਰਾਪਤ ਹੋਵੇਗੀ। ਇਸ ਤਰ੍ਹਾਂ ਸਰਾਪ ਦੇ ਦਿੱਤਾ ਨਾਰਦ ਮੁਨੀ ਜੀ ਨੇ।
ਦੀਨ ਸਰਾਪ ਨਾਰਦ ਜਬ ਪਾਰੀ, ਤਬੈ ਤ੍ਰਸਤ ਮੋਹਿ ਬਿਨਤ ਉਚਾਰੀ।
ਉਹ ਮਾਤਾ ਜੀ ਨੂੰ ਆਪਣੀ ਵਿਥਿਆ ਸੁਣਾ ਰਿਹਾ, ਕਹਿੰਦਾ ਕਿ ਜਦੋਂ ਨਾਰਦ ਜੀ ਨੇ ਐਸਾ ਮੈਨੂੰ ਸਰਾਪ ਦੇ ਦਿੱਤਾ ਤੇ ਫਿਰ ਹੱਥ ਜੋੜ ਕੇ ਮੈਂ ਬੇਨਤੀ ਕੀਤੀ ਨਾਰਦ ਦੇ ਚਰਨਾਂ ਦੇ ਵਿੱਚ
कि मेरा ये जरा श्राप है किस प्रकार दे नाल दूर होवेगा। कृपा करके मेनू दसो कि मैं इस श्राप तो कदों मुक्ति प्राप्त करांगा।
श्राप अंत कहो हे मुनि नाथा, त्राहे त्राहे मम सरन अनाथा।
हे मुनि जी कृपा करके ओ समा दस दियो जदों के मेरा श्राप दा अंत हो जावे। त्राहे त्राहे मम सरन अनाथा, त्राहे दा मतलब हुंदा के रखिया करो। कहिंदा के रखिया करो, रखिया करो, मैं तुहाडे चरणा दी सरन दे विच डिग्गिया होया। इस प्रकार दे नाल मैं मुनि दे चरणा दे विच बेनती कीती।
सुन बेनती मोहे नारद ज्ञानी, निज मुख सो पुण बात बखानी।
कहिंदा के फिर मेरी बेनती नू ज्ञानी नारद मुनि जी ने सुनिया ते फिर अपने मुख तो उन्हां ने इस प्रकार दे नाल वचन कीता।
श्राप या मोग जान तुम पाई, तारो सरप बप अत दुख दाई।
अपने मुख तो नारद मुनि जी ने वचन कीता कि मेरा जेड़ा श्राप है ए ते अमोग है। अमोग उस नूं आख्या जांदा है जेड़ा कदे निफल नहीं जांदा। आम तौर दे उते इतिहासां दे विच भगवान रामचंद्र जी दे तीरां दे वास्ते अमोग शब्द दा प्रयोग कीता गया। बहुत जगह दे उते मैं पढ़िया क्योंकि भगवान राम जी दे जेड़े तीर सन ओ अमोग सन। अमोग तीरां नूं इस वास्ते आख्या जांदा सी कि जेड़ा भी तीर एक वारी भगवान ने कदे भी जिंदगी दे विच चलाया ओ कदे निशाने तो नहीं खुंजिया। ओ अपने निशाने नूं फुंड के आया। इतिहास दे विच कदे भी ऐसा प्रमाण नहीं आउंदा कि कोई भगवान ने अपने धनुष दे विच तीर चाड़िया ते फिर ओ निफल चला गया। ऐसा कदे भी नहीं होया। इतिहास दे विच ऐसा प्रमाण आउंदा कि जदों लंका दे वल जाना सी रावण नूं मारन दे वास्ते उहदे नाल जंग लड़न दे वास्ते ते लंका तों पहलां इक समुंदर है, समुंदर नूं पार करना सी पूरी फौज दे समेत। ते फिर सलाह दित्ती गई, पहलां बेनती कीती गई समुंदर दे अग्गे। भगवान जी कहिंदे ने मैनूं रस्ता दे दे तां कि मैं इत्थों लंघ जावां। पर समुंदर ने अपना हंकार कीता, उन्हें रस्ता ना दिता। ते फिर भगवान ने अपने चिल्ले दे उत्ते अपने एक तीर नूं चाड़ लिया। भगवान जी कहिंदे ने कि जे तू रस्ता नहीं देंदा ते फिर मैं अपने तीर दे नाल तेरे पूरे पानी नूं सुका देंगा। उस वेले फिर डरिया, उन्हें रस्ता दे दिता जां कारण होर बने के समुंदर दे उत्ते पुल बनिया गया। पर जेड़ा वह तीर चिल्ले दे उत्ते चढ़ चुका सी वह फिर निफल नहीं सी जाना, उन्हूं ते किसे पासे चलाउणा ही पैणा सी। इस करके दूर विंध्याचल पहाड़ दे उत्ते उस तीर नूं चला दिता ते विंध्याचल पहाड़ इतिहास दे विच लिखिया कि बहुत ज्यादा हेठां धरती दे विच तस गया। यह है अमोग। भगवान राम जी तीरां नूं इस करके अमोग आख्या जांदा है क्योंकि उन्हां ने जिहड़े भी तीर चलाए ਉਹ ਸਫਲ ਹੋ ਕੇ ਵਾਪਸ ਪਰਤੇ। ਹੁਣ ਇਸ ਜਗ੍ਹਾ ਦੇ ਉੱਤੇ ਕਵੀ ਜੀ ਨੇ ਅਮੋਗ ਸ਼ਬਦ ਦਾ ਪ੍ਰਯੋਗ ਕੀਤਾ ਹੈ, ਭਾਵ ਕਿ ਜਿਹੜਾ ਕਦੇ ਟਲਦਾ ਨਹੀਂ ਹੈ। ਨਾਰਦ ਜੀ ਕਹਿੰਦੇ ਨੇ ਮੇਰਾ ਸਰਾਪ ਅਮੋਗ ਹੈ, ਇਹ ਤੇ ਹੁਣ ਟਲ ਨਹੀਂ ਸਕਦਾ, ਇਹਨੂੰ ਬਦਲਿਆ ਨਹੀਂ ਜਾ ਸਕਦਾ। ਧਾਰੋ ਸਰਪ ਬਪ ਅਤ ਦੁਖਦਾਈ। ਇਸ ਕਰਕੇ ਸੱਪ ਦਾ ਜਿਹੜਾ ਦੁੱਖਾਂ ਵਾਲਾ ਸਰੀਰ ਹੈ ਉਹ ਤੇ ਤੈਨੂੰ ਇੱਕ ਵਾਰੀ ਧਾਰਨ ਕਰਨਾ ਹੀ ਪਏਗਾ।
आज अविनाशी प्रभ निरंकार, गोर अर्जन गृह होए अवतार।
पर तेरे श्राप दा अंत किवें होवेगा ओ मैं कह देना चाहना। नारद मुनि जी कहिंदे ने कि जेड़ा अजय है जिन्हों कदे जित्या नहीं जा सकदा, जेड़ा अविनाशी है जिदा कदे नाश नहीं हो सकदा, ऐसे भगवान ने जिन्हां नूं निरंकार आख्या जांदा है, जिन्हां दा कोई आकार नहीं है। ऐसे जिहड़े भगवान ने कहिंदे ने गोरे अर्जन ग्रह होए अवतार, सतगुरु अर्जन दे घर दे विच ऐसे अकाल पुरख जी अपने जन्म नूं धारण करनगे।
गोद जकी रक्षा नमित तर मानख देह, ਹਰ ਗੋਬਿੰਦ ਗੁਰ ਨਾਮ ਹੈ ਸੋ ਤੁਮ ਜੂਣ ਕਟੇ।
ਨਾਰਦ ਮੁਨੀ ਜੀ ਕਹਿੰਦੇ ਨੇ ਕਿ ਗਊਆਂ ਦੀ, ਗਰੀਬਾਂ ਦੀ, ਪੰਡਤਾਂ ਦੀ ਰੱਖਿਆ ਦੇ ਵਾਸਤੇ ਉਹ ਮਨੁੱਖਾ ਸਰੀਰ ਨੂੰ ਧਾਰਨ ਕਰਕੇ ਆਉਣਗੇ। ਕਹਿੰਦੇ ਨੇ ਕਿ ਹਰ ਗੋਬਿੰਦ ਉਹਨਾਂ ਦਾ ਨਾਮ ਹੋਵੇਗਾ ਤੇ ਉਹ ਜਿਹੜੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਹ ਤੇਰੀ ਇਸ ਸੱਪ ਦੀ ਜੂਨ ਨੂੰ ਕੱਟ ਕੇ ਤੈਨੂੰ ਮੁਕਤ ਕਰ ਦੇਣਗੇ। ਐਸਾ ਜਿਹੜਾ ਬਚਨ ਸੀ ਉਹ ਕਹਿੰਦਾ ਕਿ ਮੈਨੂੰ ਨਾਰਦ ਮੁਨੀ ਜੀ ਨੇ ਆਖਿਆ, ਉਹ ਜਿਹੜਾ ਪੁਰਖ ਹੈ ਜਿਹੜਾ ਸੱਪ ਬਣਿਆ ਸੀ ਉਹ ਜਦੋਂ ਆਪਣੇ ਅਸਲੀ ਰੂਪ ਦੇ ਵਿੱਚ ਪ੍ਰਗਟ ਹੋਇਆ ਤੇ ਉਹ ਸਾਰੀ ਜਿਹੜੀ ਆਪਣੀ ਵਾਰਤਾ ਹੈ ਉਹ ਮਾਤਾ ਗੰਗਾ ਜੀ ਨੂੰ ਇਸ ਪ੍ਰਕਾਰ ਦੇ ਨਾਲ ਸੁਣਾ ਰਿਹਾ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਗ੍ਰੰਥਾਕਾਰ ਜੀ ਜਿਸ ਪ੍ਰਕਾਰ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਪ੍ਰਕਾਰ ਦੇ ਨਾਲ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕ। Thank you.